ਪ੍ਰੋਫੈਸਰ ਪੂਰਨ ਸਿੰਘ ਜੀ ਐਬਟਾਬਾਦ ਦੇ ਰਹਿਣ ਵਾਲੇ ਸਨ। ਸ਼ੁਰੂ ਤੋਂ ਹੀ ਉੱਚੇ ਖਿਆਲਾਂ ਤੇ ਉੱਚੇ ਦਿਮਾਗ ਦੇ ਧਾਰਨੀ ਸਨ। ਮੁੱਢਲੀ ਪੜ੍ਹਾਈ ਉਹਨਾਂ ਨੇ ਬੜੀ ਯੋਗਤਾ ਨਾਲ ਪੂਰੀ ਕੀਤੀ। ਰਾਵਲਪਿੰਡੀ ਦੀ ਆਲੂਵਾਲੀਆ ਬਰਾਦਰੀ ਨੇ ਇਕੱਤਰਤਾ ਕਰਕੇ ਫੈਸਲਾ ਕੀਤਾ ਬਈ ਚੰਗੇ ਲਾਇਕ ਨੌਜਵਾਨ ਉਚੇਰੀ ਵਿੱਦਿਆ ਲਈ ਬਰਾਦਰੀ ਦੇ ਖਰਚੇ ਤੇ ਦੂਜੇ ਦੇਸ਼ਾਂ ਵਿੱਚ ਭੇਜੇ ਜਾਣ। ਪ੍ਰੋਫੈਸਰ ਪੂਰਨ ਸਿੰਘ ਅਤੇ ਸਰਦਾਰ ਦਮੋਦਰ ਸਿੰਘ, ਜਿਹੜੇ ਕਿ ਸਰਦਾਰ ਮਨਮੋਹਨ ਸਿੰਘ ਜੀ ਹੋਰਾਂ ਦੇ ਵੱਡੇ ਭਰਾ ਸਨ, ਉਹ ਇਸ ਪੜ੍ਹਾਈ ਲਈ ਚੁਣੇ ਗਏ ਤੇ ਸੰਨ 1900 ਵਿੱਚ ਉਹਨਾਂ ਨੂੰ ਜਪਾਨ ਭੇਜਿਆ ਗਿਆ। ਜਪਾਨ ਜਾ ਕੇ ਪੂਰਨ ਸਿੰਘ ਨੇ ਕੈਮਿਸਟਰੀ ਪੜ੍ਹਨ ਦਾ ਫੈਸਲਾ ਕੀਤਾ। ਤਕਰੀਬਨ 1.5 ਸਾਲ ਮਗਰੋਂ ਉਹਨਾਂ ਦਾ ਮੇਲ ਸਵਾਮੀ ਰਾਮ ਤੀਰਥ ਨਾਲ ਹੋਇਆ, ਜਿਸ ਦੇ ਅਸਰ ਥੱਲੇ ਆ ਕੇ ਉਹਨਾਂ ਨੇ ਕੇਸ ਕਤਲ ਕਰਵਾ ਦਿੱਤੇ ਤੇ ਸਾਧੂਆਂ ਵਾਲਾ ਬਾਣਾ ਧਾਰਨ ਕਰ ਲਿਆ। ਜਦੋਂ ਇਹ ਖਬਰਾਂ ਬਰਾਦਰੀ ਨੂੰ ਮਿਲੀਆਂ ਤਾਂ ਉਹਨਾਂ ਨੇ ਖਰਚਾ ਭੇਜਣਾ ਬੰਦ ਕਰ ਦਿੱਤਾ। ਪੂਰਨ ਸਿੰਘ ਸਾਧੂ ਦੇ ਭੇਸ ਵਿੱਚ ਤਕਰੀਬਨ 1904 ਵਿੱਚ ਵਾਪਸ ਦੇਸ਼ ਪਰਤੇ। ਪਿਤਾ ਨੇ ਪੁੱਤਰ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿੱਤਾ, ਪਰ ਮਾਂ ਆਪਣੇ ਪੁੱਤਰ ਨੂੰ ਘਰ ਲਿਜਾਣ ਵਿੱਚ ਸਫਲ ਹੋ ਗਈ। ਪੂਰਨ ਸਿੰਘ ਦੀ ਭੈਣ ਗੰਗਾ ਤੇ ਉਸਦੇ ਪਤੀ ਤੇਜਾ ਸਿੰਘ ਨੇ ਵੀ ਇੱਕ ਤਰ੍ਹਾਂ ਨਾਲ ਉਸਦਾ ਬਾਈਕਾਟ ਹੀ ਰੱਖਿਆ। ਸਮਾਂ ਲੰਘਦਾ ਗਿਆ ਤੇ ਪੂਰਨ ਸਿੰਘ ਸਾਧੂ ਤੋਂ ਗ੍ਰਿਸਥੀ ਬਣ ਗਿਆ ਤੇ ਹਿੰਦੁਸਤਾਨ ਦਾ ਪ੍ਰਸਿੱਧ ਫਾਰੈਸਟ ਕੈਮਿਸਟ ਹੋ ਕੇ ਦੇਹਰਾਦੂਨ ਰਹਿਣ ਲੱਗ ਪਿਆ। ਸਰਦਾਰ ਤੇਜਾ ਸਿੰਘ ਦੇ ਅੰਦਰ ਇਹ ਬਹੁਤ ਚਾਹ ਸੀ ਕਿ ਇਹਨਾਂ ਲਾਇਕ ਵਿਦਵਾਨ ਮੁੜ ਸਿੱਖੀ ਵਿੱਚ ਪ੍ਰਵੇਸ਼ ਕਰੇ। 1912 ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਸਿਆਲਕੋਟ ਹੋਣੀ ਸੀ ਤੇ ਸਰਦਾਰ ਤੇਜਾ ਸਿੰਘ ਉੱਥੇ ਪੋਸਟ ਮਾਸਟਰ ਲੱਗੇ ਹੋਏ ਸਨ। ਉਹਨਾਂ ਨੇ ਭਾਈ ਸਾਹਿਬ ਜੀ ਨੂੰ ਇੱਕ ਬੇਨਤੀ ਪੱਤਰ ਲਿਖਿਆ ਕਿ ਮੈਂ ਤੁਹਾਡੀ ਰਹਿਸ਼ ਦਾ ਪ੍ਰਬੰਧ ਕਰਾਂਗਾ। ਭਾਈ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਸਵੀਕਾਰ ਕਰ ਲਈ। ਦੂਸਰੇ ਪਾਸੇ ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਵੀ ਆਉਣ ਲਈ ਲਿਖ ਦਿੱਤਾ। ਸਰਦਾਰ ਤੇਜਾ ਸਿੰਘ ਭਾਈ ਸਾਹਿਬ ਜੀ ਹੋਰਾਂ ਨਾਲ ਇੱਕ ਦੋ ਵਾਰ ਪਹਿਲਾਂ ਵੀ ਪੂਰਨ ਸਿੰਘ ਬਾਰੇ ਜ਼ਿਕਰ ਕਰ ਚੁੱਕੇ ਸਨ ਤੇ ਸਰਦਾਰ ਤੇਜਾ ਸਿੰਘ ਨੂੰ ਆਸ ਸੀ ਕਿ ਭਾਈ ਸਾਹਿਬ ਜੀ ਹੋਰਾਂ ਦੇ ਮੇਲ ਨਾਲ ਪੂਰਨ ਸਿੰਘ ਦੇ ਹਿਰਦੇ ਉੱਤੇ ਸਿੱਖੀ ਦਾ ਡੂੰਘਾ ਪ੍ਰਭਾਵ ਪਵੇਗਾ। ਸਰਦਾਰ ਤੇਜਾ ਸਿੰਘ ਨੇ ਭਾਈ ਸਾਹਿਬ ਜੀ ਲਈ ਸ਼ਹਿਰ ਤੋਂ ਬਾਰ ਬਾਰ ਇੱਕ ਵੱਡੇ ਮਕਾਨ ਦਾ ਪ੍ਰਬੰਧ ਕੀਤਾ, ਕਿਉਂਕਿ ਉਹਨਾਂ ਨੂੰ ਆਸ ਸੀ ਕਿ ਉਹਨਾਂ ਨਾਲ ਹੋਰ ਵੀ ਬੜੇ ਸਾਰੇ ਸੱਜਣ ਹੋਣਗੇ। ਕਾਨਫਰੰਸ ਵਾਲੇ ਦਿਨ ਤੋਂ ਪਹਿਲਾਂ ਰਾਤ ਨੂੰ ਸਰਦਾਰ ਤੇਜਾ ਸਿੰਘ ਪ੍ਰੋਫੈਸਰ ਪੂਰਨ ਸਿੰਘ ਨੂੰ ਨਾਲ ਲੈ ਕੇ ਭਾਈ ਸਾਹਿਬ ਜੀ ਹੋਰਾਂ ਦੇ ਪਾਸ ਪਹੁੰਚੇ। ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਬਚਨ ਬਿਲਾਸ ਹੁੰਦੇ ਰਹੇ। ਸਰਦਾਰ ਪੂਰਨ ਸਿੰਘ ਸਵਾਲ ਕਰਦੇ ਰਹੇ ਤੇ ਭਾਈ ਸਾਹਿਬ ਉਹਨਾਂ ਦਾ ਜਵਾਬ ਦਿੰਦੇ ਰਹੇ। ਵਾਹਿਗੁਰੂ ਦਾ ਰੰਗ 12 ਸਾਲਾਂ ਤੋਂ ਸਿੱਖੀ ਤੋਂ ਵਿਛੜੇ ਹੋਏ ਪੂਰਨ ਸਿੰਘ ਭਾਈ ਸਾਹਿਬ ਜੀ ਹੋਰਾਂ ਨਾਲ ਪਹਿਲੀ ਮਿਲਣੀ ਦੇ ਵਿੱਚ ਹੀ ਸਿੱਖੀ ਪ੍ਰਭਾਵ ਵਿੱਚ ਆ ਗਏ। ਦੂਜੇ ਦਿਨ ਪੰਡਾਲ ਵਿੱਚ ਪੂਰਨ ਸਿੰਘ ਦਾ ਪ੍ਰਭਾਵਸ਼ਾਲੀ ਭਾਸ਼ਣ ਹੋਇਆ। ਜਿਹੜੇ ਲੋਕ ਪੂਰਨ ਸਿੰਘ ਨੂੰ ਜਾਣਦੇ ਸਨ ਉਹ ਭਾਸ਼ਣ ਸੁਣ ਕੇ ਹੈਰਾਨ ਹੋ ਗਏ ਬਈ ਰਾਤੋ ਰਾਤ ਇਹ ਕੀ ਕਰਾਮਾਤ ਵਾਪਰ ਗਈ। ਗੁਰਸਿੱਖੀ ਵਿੱਚ ਵਾਪਸ ਆਉਣ ਦੀ ਗੱਲ ਸੁਣ ਕੇ ਉਹਨਾਂ ਦੇ ਸਾਰੇ ਰਿਸ਼ਤੇਦਾਰ ਤੇ ਸੰਬੰਧੀ ਬੜੇ ਖੁਸ਼ ਹੋਏ। ਪ੍ਰੋਫੈਸਰ ਸਾਹਿਬ ਨੇ ਇਸ ਤਰ੍ਹਾਂ ਭਾਸ਼ਣ ਦਿੱਤਾ, ਮੈਨੂੰ ਇੱਥੇ ਪੰਡਾਲ ਵਿੱਚ ਬੈਠਿਆ ਹੋਇਆ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਕਲਗੀਆਂ ਵਾਲੇ ਪ੍ਰੀਤਮ ਦੀ ਜਾਗਦੀ ਜੋਤ ਦਿਸ ਰਹੀ ਹੈ, ਜੋ ਹਰ ਪਲ ਹਰ ਛਿਨ ਵੱਖੋ ਵੱਖਰੀ ਦਸ਼ਾ ਵਿੱਚ ਸਤਿਗੁਰੂ ਦਾ ਰੂਪ ਵਿਖਾ ਰਹੀ ਹੈ। ਜਿਹੜੀ ਵਿਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਬਾਕੀ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਹੈ, ਉਹ ਹੋਰ ਕਿਤੋਂ ਮਿਲਣੀ ਅਸੰਭਵ ਹੈ। ਦੁਨੀਆਂ ਵਿੱਚੋਂ ਹੁਣ ਤਲਵਾਰ ਦੀ ਲੜਾਈ ਖਤਮ ਹੋ ਗਈ ਹੈ, ਹੁਣ ਤੇ ਦਿਮਾਗੀ ਜੰਗ ਸ਼ੁਰੂ ਹੈ। ਜੇ ਅਕਲ ਤੇ ਅਧਿਆਤਮਿਕ ਬਲ ਵਿੱਚ ਅੱਗੇ ਵਧੋਗੇ ਤਾਂ ਹਰ ਹਾਲ ਨਿਸ਼ਚੇ ਹੀ ਜਿੱਤ ਹੋਵੇਗੀ। ਰੱਬੀ ਪਿਆਰ ਤੋਂ ਕੋਰੀ ਵਿਦਿਆ ਨੂੰ ਮੈਂ ਬੇਕਾਰ ਸਮਝਣਾ। ਜਿਹੜੀ ਵਿਦਿਆ ਗੁਰੂ ਜੀ ਸਿਖਾਉਂਦੇ ਨੇ ਉਹ ਦੱਸਦੀ ਏ ਕਿ ਸਾਸ ਸਾਸ ਹਰ ਨਾਮ ਧਿਆਈ ਹੈ। ਜੇ ਕੋਈ ਸਿੱਖ ਐਮਏ ਪਾਸ ਕਰਕੇ ਵੀ ਇਸ ਉਪਦੇਸ਼ ਨੂੰ ਭੁੱਲੇ ਤਾਂ ਮੈਂ ਉਸ ਦੀ ਡਿਗਰੀ ਨੂੰ ਵਿਅਰਥ ਜਾਣਦਾ। ਗੁਰੂ ਜੀ ਨੇ ਸਾਨੂੰ ਉਹ ਨੂਰ ਜਾਂ ਉਸ ਚਾਨਣ ਦਾ ਰੂਪ ਬਣਾਇਆ ਜਿਸ ਚਾਨਣ ਦੇ ਲਈ ਮਹਾਤਮਾ ਬੁੱਧ 38 ਸਾਲ ਜੰਗਲਾਂ ਵਿੱਚ ਤਪ ਕਰਦੇ ਰਹੇ ਅਤੇ ਜਿਸ ਲਈ ਬਹਾਵਲਾ ਅਤੇ ਉਸ ਦੇ 50,000 ਮੁਰੀਦ ਸ਼ਹੀਦ ਹੋ ਗਏ। ਇਸ ਨੂਰ ਨੂੰ ਵੱਧ ਤੋਂ ਵੱਧ ਵਰਤ ਕੇ ਦੁਨੀਆਂ ਨੂੰ ਸੁਧਾਰਨ ਦਾ ਖਿਆਲ ਕੇਵਲ ਤੁਹਾਡੇ ਦਿਲ ਵਿੱਚ ਹੀ ਆ ਸਕਦਾ ਹੈ। ਇਸ ਲਈ ਇਸ ਰੱਬੀ ਪਿਆਰ ਦੇ ਰਸ ਨਾਲ ਭਿੱਜੀ ਹੋਈ ਵਿਦਿਆ ਨੂੰ ਵਧਾਉਣਾ ਸਾਡਾ ਕਰਮ ਹੈ। ਇਹ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਹਰ ਘੜੀ ਸਾਨੂੰ ਪਵਿੱਤਰ ਕਰ ਰਿਹਾ ਹੈ। ਭਾਈ ਸਾਹਿਬ ਜੀ ਹੋਰਾਂ ਦੇ ਮਿਲਾਪ ਨਾਲ ਪ੍ਰੋਫੈਸਰ ਪੂਰਨ ਸਿੰਘ ਜੀ ਹੋਰਾਂ ਦੇ ਖਿਆਲ ਬਦਲ ਗਏ ਤੇ ਉਹਨਾਂ ਦੇ ਹਿਰਦੇ ਵਿੱਚ ਸਿੱਖੀ ਪਿਆਰ ਜਾਗ ਪਿਆ। ਕਿੱਸਾਧਾਰੀ ਹੋ ਗਏ, ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਹੋ ਗਿਆ ਤੇ ਘਰ ਦੇ ਸਾਰੇ ਵਾਤਾਵਰਨ ਵਿੱਚ ਤਬਦੀਲੀ ਆ ਗਈ। ਪਤੀ ਪਤਨੀ ਨਾਮ ਜਪਣ ਦੇ ਅਭਿਆਸ ਵਿੱਚ ਜੁੱਟ ਪਏ। ਸਰਦਾਰ ਤੇਜਾ ਸਿੰਘ ਜਿਨ੍ਹਾਂ ਨੇ ਸਰਦਾਰ ਪੂਰਨ ਸਿੰਘ ਦਾ ਮੇਲ ਭਾਈ ਸਾਹਿਬ ਜੀ ਹੋਰਾਂ ਨਾਲ ਕਰਾਇਆ ਸੀ ਉਹ ਅੰਮ੍ਰਿਤਸਰ ਆਏ ਤੇ ਭਾਈ ਸਾਹਿਬ ਜੀ ਹੋਰਾਂ ਨੂੰ ਮਿਲੇ। ਉਹਨਾਂ ਨੇ ਭਾਈ ਸਾਹਿਬ ਜੀ ਨੂੰ ਆਖਿਆ ਬਈ ਇਹ ਗੱਲ ਠੀਕ ਹੈ ਬਈ ਭਾਵੇਂ ਪੂਰਨ ਸਿੰਘ ਵਿੱਚ ਤਬਦੀਲੀ ਆ ਗਈ ਹੈ, ਉਸ ਦੇ ਖਿਆਲ ਬਦਲ ਗਏ ਨੇ, ਪਰ ਜਦੋਂ ਤੱਕ ਉਹ ਅੰਮ੍ਰਿਤ ਨਾ ਛਕੇ ਉਦੋਂ ਤੱਕ ਉਹ ਪਤਿਤ ਹੈ। ਰਹਿਤ ਨਾਮਿਆਂ ਵਿੱਚ ਸਪਸ਼ਟ ਹੋਗਾ ਮੈਂ ਕਿ ਪਤਿਤ ਨਾਲ ਵਰਤਣਾ ਮਨ ਹੈ। ਪਤਿਤ ਨਾਲ ਰੋਟੀ ਬੇਟੀ ਦੀ ਸਾਂਝ ਨਾ ਹੋਵੇ ਪਰ ਆਪ ਦੇ ਘਰ ਵਿੱਚ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਜਾਂਦਾ ਹੈ, ਇਹ ਗੱਲ ਚੰਗੀ ਨਹੀਂ। ਉਸ ਨੂੰ ਆਖੋ ਅੰਮ੍ਰਿਤ ਛਕ ਲਵੇ। ਭਾਈ ਸਾਹਿਬ ਜੀ ਸੁਣ ਕੇ ਕੁਝ ਦੇਰ ਚੁੱਪ ਰਹੇ ਤੇ ਫਿਰ ਆਖਣ ਲੱਗੇ, ਤੇਜਾ ਸਿੰਘ ਜੀ ਜਿੱਥੇ ਗੱਲ ਅਸੂਲ ਦੀ ਹੈ ਨਾ, ਬਿਲਕੁਲ ਠੀਕ ਹੈ, ਪਰ ਹਾਲਾਤ ਐਸੇ ਨੇ ਕਿ ਮੈਂ ਆਪ ਪੂਰਨ ਸਿੰਘ ਨੂੰ ਆਖਣ ਦੀ ਬਜਾਏ ਜੇ ਕਿਸੇ ਰਾਹੀਂ ਇਸ਼ਾਰਾ ਵੀ ਕਰਵਾਵਾਂ ਤਾਂ ਉਹ ਉਸੇ ਵੇਲੇ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਏਗਾ। ਪਰ ਮੈਂ ਸੋਚਣਾ ਪ੍ਰੇਰਣਾ ਕਿਉਂ ਕੀਤੀ ਜਾਏ? ਅੰਮ੍ਰਿਤ ਛਕਣਾ ਕੋਈ ਮਖੌਲ ਹੈ? ਗੁਰੂ ਦਾ ਅੰਮ੍ਰਿਤ ਹੈ। ਮੈਂ ਚਾਹੁੰਦਾ ਕਿ ਉਹ ਅੰਮ੍ਰਿਤ ਛਕਣ ਲਈ ਆਪ ਤਰਲੇ ਕੱਢੇ ਤੇ ਮੈਂ ਆਖਾਂ ਪਹਿਲਾਂ ਤਿਆਰ ਤੇ ਹੋ ਫਿਰ ਅੰਮ੍ਰਿਤ ਛਕਾਇਆ ਜਾਏ। 1913 ਵਿੱਚ ਅੰਬਾਲੇ ਵਿਦਿਅਕ ਕਾਨਫਰੰਸ ਹੋਈ। ਭਾਈ ਸਾਹਿਬ ਜੀ ਉੱਥੇ ਪਹੁੰਚੇ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਪਰਿਵਾਰ ਸਮੇਤ ਦੇਹਰਾਦੂਨ ਤੋਂ ਉੱਥੇ ਆਏ। ਪ੍ਰੋਫੈਸਰ ਸਾਹਿਬ ਨੇ ਬੜਾ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਤੇ ਸਮਾਪਤੀ ਤੋਂ ਬਾਅਦ ਭਾਈ ਸਾਹਿਬ ਜੀ ਸਬਜੈਕਟ ਕਮੇਟੀ ਦੀ ਮੀਟਿੰਗ ਵਿੱਚ ਚਲੇ ਗਏ ਤੇ ਪੂਰਨ ਸਿੰਘ ਘਰ ਆਏ। ਰੋਂਦੇ ਪਏ ਸਨ। ਸਿੱਧੇ ਭਾਈ ਸਾਹਿਬ ਦੇ ਕਮਰੇ ਵਿੱਚ ਚਲੇ ਗਏ ਤੇ ਉੱਚੀ ਉੱਚੀ ਰੋਣ ਲੱਗ ਪਏ। ਉਹਨਾਂ ਦੀ ਘਰਵਾਲੀ ਅੰਦਰ ਗਈ ਤਾਂ ਉਹਨਾਂ ਨੇ ਗੁੱਸੇ ਵਿੱਚ ਉਹਨੂੰ ਬਾਹਰ ਭੇਜ ਦਿੱਤਾ। ਭਾਈ ਸਾਹਿਬ ਜੀ ਜਦੋਂ ਵਾਪਸ ਆਏ ਨਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਪੂਰਨ ਸਿੰਘ ਉਹਨਾਂ ਦੇ ਕਮਰੇ ਵਿੱਚ ਫਰਸ਼ ਤੇ ਪਿਆ ਤੇ ਘੰਟੇ ਤੋਂ ਰੋ ਰਿਹਾ। ਆਪ ਅੰਦਰ ਗਏ ਤੇ ਫਰਸ਼ ਉੱਤੇ ਉਹਦੇ ਕੋਲ ਹੀ ਬਹਿ ਗਏ। ਬੜਾ ਪਿਆਰ ਕੀਤਾ ਨੇ ਤੇ ਰੋਣ ਦਾ ਕਾਰਨ ਪੁੱਛਿਆ। ਪ੍ਰੋਫੈਸਰ ਸਾਹਿਬ ਆਖਣ ਲੱਗੇ, ਜਦੋਂ ਦਾ ਭਾਸ਼ਣ ਕਰਕੇ ਆਇਆ ਨਾ ਅੰਦਰੋਂ ਖਾਲੀ ਹੋ ਗਿਆ। ਨਾ ਕੋਈ ਉਤਸ਼ਾਹ ਹੈ ਤੇ ਨਾ ਹੀ ਵਾਹਿਗੁਰੂ ਦਾ ਨਾਮ ਯਾਦ ਹੈ। ਮੈਂ ਵੇਖਣਾ ਕਿ ਸਰਦਾਰ ਜੋਧ ਸਿੰਘ ਜਾਂ ਸਰਦਾਰ ਹਰਬੰਸ ਸਿੰਘ ਜਾਂ ਹੋਰ ਕਈ ਸੱਜਣਾਂ ਨੇ ਲੈਕਚਰ ਦਿੱਤੇ ਨੇ, ਉਹ ਤੇ ਸਾਰੇ ਬੜੇ ਖੁਸ਼ ਨੇ, ਪਰ ਮੇਰੀ ਇਹ ਖਾਲੀਪਣ ਵਾਲੀ ਦਸ਼ਾ ਕਿਉਂ ਹੋ ਗਈ? ਮੈਨੂੰ ਇਸ ਤਰ੍ਹਾਂ ਲੱਗਦਾ ਵੀ ਤੁਸੀਂ ਮੈਨੂੰ ਅੰਮ੍ਰਿਤ ਨਹੀਂ ਛਕਾਇਆ, ਤਾਂ ਕਰਕੇ ਮੇਰੀ ਇਹ ਹਾਲਤ ਹੋਈ ਹੈ। ਹੁਣ ਤੁਸੀਂ ਕਿਰਪਾ ਕਰੋ ਤੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਭਾਈ ਸਾਹਿਬ ਜੋਸ਼ ਵਿੱਚ ਆਏ ਤੇ ਕਹਿਣ ਲੱਗੇ, ਤੁਸੀਂ ਆਪਣੇ ਆਪ ਨੂੰ ਅੰਮ੍ਰਿਤ ਲਈ ਤਿਆਰ ਕੀਤਾ? ਪੰਜ ਕਕਾਰਾਂ ਦੀ ਰਹਿਤ ਧਾਰਨ ਕੀਤੀ ਜੇ? ਪੰਜਾਂ ਬਾਣੀਆਂ ਦਾ ਪਾਠ ਰੋਜ਼ ਕਰਦੇ ਹੋ? ਅੰਮ੍ਰਿਤ ਛਕਣਾ ਕੋਈ ਮਖੌਲ ਨਹੀਂ, ਪਤਾਸਿਆਂ ਦਾ ਸ਼ਰਬਤ ਨਹੀਂ, ਗੁਰੂ ਗੋਬਿੰਦ ਸਿੰਘ ਦਾ ਖੰਡੇ ਦਾ ਅੰਮ੍ਰਿਤ ਛਕ। ਗੁਰੂ ਗੋਬਿੰਦ ਸਿੰਘ ਦਾ ਖੰਡੇ ਦਾ ਅੰਮ੍ਰਿਤ ਹੈ। ਤੁਸੀਂ ਆਪਣੇ ਆਪ ਨੂੰ ਅੰਮ੍ਰਿਤ ਲਈ ਤਿਆਰ ਕਰੋ, ਜ਼ਰੂਰ ਛਕਾਵਾਂਗੇ, ਪਰ ਉਦੋਂ ਜਦੋਂ ਤੁਸੀਂ ਆਖੋ ਬਈ ਹੁਣ ਮੈਂ ਅੰਮ੍ਰਿਤ ਛਕਣ ਲਈ ਤਿਆਰ ਹਾਂ। ਦੂਜੇ ਦਿਨ ਜਦੋਂ ਭਾਈ ਸਾਹਿਬ ਜੀ ਸਵੇਰੇ ਇਸ਼ਨਾਨ ਕਰਨ ਲਈ ਜਾਣ ਲੱਗੇ ਤਾਂ ਉਹਨਾਂ ਨੇ ਪ੍ਰੋਫੈਸਰ ਸਾਹਿਬ ਦੀ ਪਤਨੀ ਬੀਬੀ ਮਾਇਆ ਨੂੰ ਆਖਿਆ ਕਿ ਪੂਰਨ ਸਿੰਘ ਅੰਮ੍ਰਿਤ ਦੀ ਯਾਚਨਾ ਕਰਦੇ ਨੇ, ਹੁਣ ਤੁਸੀਂ ਉਹਨਾਂ ਦੀ ਸਹਾਇਤਾ ਕਰੋ, ਪੰਜ ਕਕਾਰਾਂ ਦੀ ਰਹਿ ਧਾਰਨ ਕਰਵਾਓ, ਪੰਜਾਂ ਬਾਣੀਆਂ ਦੇ ਪਾਠ ਦੇ ਨੇਮੀ ਬਣਾਓ। ਉਹਨਾਂ ਨੇ ਪੁੱਛਿਆ, ਪੂਰਨ ਸਿੰਘ ਨੇ ਇਸ਼ਾਰਾ ਪਾਇਆ, ਜਵਾਬ ਮਿਲਿਆ ਨਹੀਂ ਜੀ। ਉਹਨਾਂ ਨੇ ਆਪਣੇ ਸੂਟਕੇਸ ਵਿੱਚੋਂ ਉਸੇ ਵੇਲੇ ਕਸ਼ਹਿਰਾ ਮੰਗਵਾ ਕੇ ਦਿੱਤਾ ਤੇ ਆਖਿਆ ਇਸ਼ਨਾਨ ਕਰਕੇ ਅੱਜ ਹੀ ਕਸ਼ਹਿਰਾ ਪਾ ਲਓ। ਆਪਣੇ ਹੱਥੋਂ ਕੜਾ ਉਤਾਰ ਕੇ ਪੂਰਨ ਸਿੰਘ ਦੇ ਹੱਥ ਵਿੱਚ ਪਾਇਆ ਤੇ ਆਪ ਦੂਜਾ ਪਹਿਨ ਲਿਆ। ਇਸ ਤਰ੍ਹਾਂ ਰਹਿਤ ਆਪ ਨੇ ਸ਼ੁਰੂ ਕਰਵਾ ਦਿੱਤੀ। ਕਾਨਫਰੰਸ ਵਿੱਚ ਜਦੋਂ ਇਹ ਖੁਸ਼ਖਬਰੀ ਸੁਣਾਈ ਗਈ ਬਈ ਪੂਰਨ ਸਿੰਘ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ ਨੇ ਤੇ ਥੋੜੇ ਸਮੇਂ ਪਿੱਛੋਂ ਅੰਮ੍ਰਿਤ ਪਾਨ ਕਰ ਲੈਣਗੇ ਤਾਂ ਜੈਕਾਰੇ ਗਜਾਏ ਗਏ। ਕੁਝ ਮਹੀਨਿਆਂ ਪਿੱਛੋਂ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੇ ਪਰਿਵਾਰ ਸਮੇਤ ਅੰਮ੍ਰਿਤ ਪਾਨ ਕੀਤਾ। ਪ੍ਰੋਫੈਸਰ ਸਾਹਿਬ ਸਾਰੀ ਉਮਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਦੇ ਪਿਆਰ ਵਿੱਚ ਰਹੇ ਤੇ ਉਹਨਾਂ ਨਾਲ ਗੁਰਸਿੱਖੀ ਦੀਆਂ ਵਿਚਾਰਾਂ ਕਰਦੇ ਰਹੇ। ਪ੍ਰੋਫੈਸਰ ਸਾਹਿਬ ਦਾ ਪੰਥ ਵਿੱਚ ਬਹੁਤ ਸਨਮਾਨ ਹੋਇਆ, ਭਾਈ ਸਾਹਿਬ ਜੀ ਨੂੰ ਪਿਤਾ ਵਾਂਗ ਸਨਮਾਨ ਦਿੰਦੇ ਸਨ। ਭਾਈ ਸਾਹਿਬ ਵੀ ਆਪ ਨੂੰ ਪਿਆਰ ਨਾਲ ਬਾਬੀ ਹੀ ਆਖਿਆ ਕਰਦੇ ਸਨ। ਪ੍ਰੋਫੈਸਰ ਸਾਹਿਬ ਨੇ ਆਪਣੀ ਪੁਸਤਕ ਖੁੱਲ੍ਹੇ ਲੇਖ ਦੀ ਭੂਮਿਕਾ ਵਿੱਚ ਆਪਣੇ ਦਿਲੀ ਭਾਵ ਇਸ ਤਰ੍ਹਾਂ ਪ੍ਰਗਟ ਕੀਤੇ, ਗੁਰੂ ਦੀ ਮਿਹਰ ਦਾ ਉਹ ਦਰਵਾਜ਼ਾ ਜਿੱਥੋਂ ਮੈਂ ਨਸ ਕੇ ਚਲਾ ਗਿਆ ਸਾਂ ਮੁੜ ਖੁੱਲ੍ਹਿਆ ਤੇ ਮੈਨੂੰ ਅੰਦਰ ਦਾਖਲ ਕਰ ਲਿਆ ਗਿਆ। ਗੁਰੂ ਦੇ ਕੇਸ, ਸਿੱਖੀ ਸਿਦਕ ਤੇ ਗੁਰੂ ਦੇ ਚਰਨਾਂ ਦਾ ਪਿਆਰ ਮੈਨੂੰ ਮੁੜ ਮਿਲਿਆ। ਉਸ ਸੁਭਾਗੀ ਘੜੀ ਗੁਰੂ ਜੀ ਦੇ ਦਰ ਤੇ ਇੱਕ ਮਹਾਂਪੁਰਖ ਦੇ ਦਰਸ਼ਨ ਹੋਏ ਤੇ ਉਹਨਾਂ ਦੀ ਕਿਰਪਾ ਨਾਲ ਪੰਜਾਬੀ ਸਾਹਿਤ ਦਾ ਸਾਰਾ ਗਿਆਨ ਤੇ ਸਾਰਾ ਬੋਧ ਮੈਨੂੰ ਮਿਲ ਗਿਆ। ਕਵਿਤਾ ਵੀ ਮਿਲੀ ਤੇ ਉਸੇ ਮਿਹਰ ਦੀ ਨਜ਼ਰ ਵਿੱਚੋਂ, ਉਸੇ ਮਿੱਠੇ ਸਾਧ ਬਚਨ ਵਿੱਚੋਂ ਮੈਨੂੰ ਪੰਜਾਬੀ ਬੋਲੀ ਆਪ ਮੁਹਾਰੀ ਆਈ। ਆਹ ਮੁਹਾਰੀ ਚੀਜ਼ ਦੇ ਔਗਣ ਜਿੰਨੇ ਵੀ ਨੇ ਉਹ ਬੰਦੇ ਦਿੰਦੇ ਨੇ ਤੇ ਸਾਰੇ ਗੁਣ ਉਸ ਬਖਸ਼ਣ ਵਾਲੇ ਦੇ ਨੇ। ਮੈਂ ਜੋ ਕੁਝ ਵੀ ਹਾਂ, ਹਾਂ ਤੇ ਨਿਮਾਣਾ। ਦਰ ਦੇ ਉੱਤੇ ਭਿੱਖਿਆ ਮੰਗਣ ਵਾਲਾ ਮੰਗਦਾ, ਫਿਰ ਮੇਰੀ ਅੱਖ ਵਿੱਚ ਲਾਲੀ ਉਸ ਮਹਾਂਪੁਰਸ਼ ਦੀ, ਮੇਰੇ ਦਿਲ ਵਿੱਚ ਇੱਕ ਜੋ ਮਗ ਦੀ ਹੀਰੇ ਦੀ ਕਣੀ ਚਮਕਦੀ ਹੈ ਨਾ, ਇਹ ਉਹਨਾਂ ਦੀ ਹੈ। ਪ੍ਰੋਫੈਸਰ ਸਾਹਿਬ ਜੀ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਸਵਾਸ ਪੂਰੇ ਕਰਕੇ 31 ਮਾਰਚ 1931 ਨੂੰ ਵਾਹਿਗੁਰੂ ਦੀ ਗੋਦ ਵਿੱਚ ਜਾ ਬਿਰਾਜੇ। ਭਾਈ ਸਾਹਿਬ ਜੀ ਨੇ ਆਪਣੇ ਪਿਆਰੇ ਬਾਬੀ ਦੇ ਵਿਛੋੜੇ ਦੇ ਸਦਮੇ ਨੂੰ ਇਹਨਾਂ ਅੱਖਰਾਂ ਨਾਲ ਵਰਣਨ ਕੀਤਾ, ਤੇਰੀ ਸੁਰਤ ਉਛਾਲੇ ਤੈਨੂੰ ਖਿੱਦੂ ਜਿਉਂ ਬੁੜਕਾਵਨ, ਫਰਸ਼ੋਂ ਚੁੱਕ ਅਰਸ਼ ਵੱਲ ਤੇਰੇ ਹੰਭਲੇ ਪਏ ਮਰਵਾਵਨ, ਕਿਸੇ ਉਛਾਲੇ ਸਮੇਂ ਅਰਸ਼ ਦੇ ਆ ਗਈ ਹੱਥ ਕਲਾਈ, ਖਿੱਚ ਲਿਆ ਉਤਾਂ ਤੁਧੇ ਨੂੰ ਬਾਗ ਆਪਣੇ ਲਵਨ।